ਜੇ ਕਦੇ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਤਾਂ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਜਾਣ ਜੋਗੇ ਕਿ ਡਰਨ ਵਾਲੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣ ਜੋਗੇ ਕਿ ਗੁਰੂ ਦੇ ਵਚਨ ਗੁਰਬਾਣੀ ਸਰਬ ਸ਼ਕਤੀਮਾਨ ਹੈ। ਆਓ ਆਪਾਂ ਕੁਝ ਸਮੇਂ ਪਿੱਛੇ ਚੱਲੀਏ ਤੇ ਧਿਆਨ ਨਾਲ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਕਹਾਣੀ। ਇੱਕ ਬਹੁਤ ਹੀ ਬੁੱਧੀਮਾਨ ਗੁਰਸਿੱਖ ਸੀ ਜਿਸ ਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਬਿਜਲੀ ਚਮਕਦੀ ਸੀ। ਉਹਨਾਂ ਦਾ ਰੋਮ ਰੋਮ ਬੇਹੱਦ ਗੁਰਬਾਣੀ ਪ੍ਰੇਮ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਦਾ ਨਾਮ ਸੀ ਬਾਬਾ ਦੀਪ ਸਿੰਘ।
ਦੁਨੀਆਂ ਦੇ ਵਿਕਾਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਹੁੰਦੇ ਨੇ। ਗੁਰੂ ਦੇ ਸ਼ਬਦ ਮੇਰੇ ਸਭ ਤੋਂ ਵਧੀਆ ਮਿੱਤਰ ਨੇ। ਉਹ ਤਾਂ ਹਰ ਜਗ੍ਹਾ ਮੇਰੇ ਨਾਲ ਨੇ। ਗੋਬਿੰਦੇ ਮੁਕੱਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਣਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਅਮੇ ਅਕਾਮੇ।
ਪਰ ਉਸ ਸਮੇਂ ਹੋਰ ਵੀ ਇਨਸਾਨ ਰਹਿੰਦੇ ਸਨ ਜੋ ਨਾ ਤਾਂ ਦਿਆਲੂ ਸਨ ਅਤੇ ਨਾ ਹੀ ਨੇਕੀ ਕਰਨ ਵਾਲੇ। ਉਹ ਭਾਰਤ ਦੀ ਸੋਹਣੀ ਧਰਤੀ ਤੇ ਆਏ ਸਨ ਮਾਰਨ ਲਈ, ਅੱਗਾਂ ਲਾਉਣ ਲਈ, ਲੁੱਟ ਖਸੁੱਟ ਕਰਨ ਦੇ ਲਈ ਅਤੇ ਆਪਣੀ ਮਰਜ਼ੀ ਥੋਪਣ ਦੇ ਲਈ। ਇਹ ਹਮਲਾਵਰ ਨਿਰਦਈ ਸਨ ਅਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਜਿਨ੍ਹਾਂ ਉੱਤੇ ਉਹਨਾਂ ਦਾ ਰਾਜ ਸੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਵੀ ਕਬਜ਼ਾ ਕਰ ਲਿਆ ਜੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਬਹੁਤ ਸੋਹਣਾ ਦਰਬਾਰ ਜਿੱਥੇ ਸਿੱਖ ਧਿਆਨ ਕਰਨ ਲਈ, ਸ਼ਬਦ ਕੀਰਤਨ ਲਈ, ਭਗਵਾਨ ਦੀ ਸਿਫਤ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਲਈ ਆਉਂਦੇ ਹਨ।
ਬਾਬਾ ਜੀ, ਬਾਬਾ ਜੀ, ਦੁਰਾਨੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਇਸ ਧਰਤੀ ਦੀਆਂ ਔਰਤਾਂ ਨੂੰ ਲੁੱਟਿਆ, ਬੇਪੱਤੀ ਕੀਤੀ ਅਤੇ ਉਹਨਾਂ ਨੂੰ ਗੁਲਾਮ ਬਣਾ ਲਿਆ। ਹੁਣ ਉਹਨਾਂ ਮਨੁੱਖਤਾ ਦੇ ਨਿਰਦਈ ਦੁਸ਼ਮਣਾਂ ਨੇ ਦਰਬਾਰ ਸਾਹਿਬ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਪਾਵਨ ਸਰੋਵਰ ਨੂੰ ਪਤਿਤ ਕਰਨ ਲਈ ਸਭ ਕੁਝ ਕਰ ਰਹੇ ਹਨ। ਉਹ ਅੰਦਰ ਤੰਬਾਕੂ ਵੀ ਪੀ ਰਹੇ ਹਨ ਤੇ ਉਹ
ਬਸ ਬਸ ਬਹੁਤ ਹੋ ਗਿਆ, ਬਹੁਤ ਹੋ ਗਿਆ, ਬਹੁਤ ਹੋ ਗਿਆ। ਹੁਣ ਇਹ ਸਭ ਸਾਨੂੰ ਖਤਮ ਕਰਨਾ ਹੀ ਪਵੇਗਾ।
ਪਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਤਾਂ ਕੋਈ ਯੋਧਾ ਵੀ ਨਹੀਂ ਹੈ ਤੇ ਉਹ ਹਮਲਾਵਰ ਹਜ਼ਾਰਾਂ ਵਿੱਚ ਹਨ।
ਮੈਂ ਅੱਜ ਹੀ ਇਸ ਲੜਾਈ ਦੀ ਅਗਵਾਈ ਕਰਾਂਗਾ।
ਬਾਬਾ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਾਂ ਬਹੁਤ ਲੜਾਈਆਂ ਲੜੀਆਂ ਹਨ, ਪਰ ਮੇਰੇ ਮਨ ਵਿੱਚ ਸ਼ੰਕਾ ਹੈ। ਮੇਰਾ ਤੁਹਾਡਾ ਕੋਈ ਨਿਰਾਦਰ ਕਰਨ ਦਾ ਇਰਾਦਾ ਨਹੀਂ ਹੈ, ਬਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ 75 ਸਾਲਾਂ ਦੇ ਹੋ ਅਤੇ ਤੁਹਾਨੂੰ ਕਦੇ ਯੁੱਧ ਦਾ ਅਭਿਆਸ ਕਰਦੇ ਵੀ ਨਹੀਂ ਵੇਖਿਆ। ਤੁਸੀਂ ਲੜਾਈ ਦੀ ਕਿਵੇਂ ਅਗਵਾਈ ਕਰੋਗੇ ਬਾਬਾ ਜੀ?
ਇੱਕ ਅਜਿਹਾ ਦੀ ਸਖਤ ਲੋਹਾ ਹੈ ਜੋ ਹਰ ਧਾਤੂ ਤੋਂ ਸਖਤ ਹੈ ਤੇ ਉਹ ਹੈ ਗੁਰਬਾਣੀ। ਮੈਂ ਗੁਰਬਾਣੀ ਦੇ ਉਸ ਲੋਹੇ ਦਾ ਅਭਿਆਸ ਕਦੇ ਵੀ ਨਹੀਂ ਛੱਡਿਆ। ਇਸ ਦੀ ਤਾਕਤ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਹੈ।
ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਖੰਡਾ ਚੁੱਕਿਆ ਤੇ ਚੱਲ ਪਏ ਗਲੀਆਂ ਵੱਲ।
ਆਓ ਸਿੰਘੋ, ਆਪਾਂ ਪਾਈਏ ਚਾਲੇ ਸ਼੍ਰੀ ਅੰਮ੍ਰਿਤਸਰ ਵੱਲ।
ਕੁਝ ਬਹਾਦਰ ਯੋਧੇ ਉਹਨਾਂ ਦੇ ਨਾਲ ਜੁੜੇ ਅਤੇ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਰ ਯੋਧੇ ਵੀ ਨਾਲ ਜੁੜਦੇ ਗਏ। ਫਿਰ ਬਾਬਾ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ,
ਤੁਸੀਂ ਗੁਰੂ ਦੇ ਪੁੱਤਰ ਹੋ ਤੇ ਤੁਹਾਡੇ ਅੰਦਰ ਇੱਕ ਸ਼ੇਰ ਸੁੱਤਾ ਪਿਆ ਹੈ। ਉਸ ਸੁੱਤੇ ਸ਼ੇਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ,
ਪਰ ਦੁਸ਼ਮਣ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਸਭ
ਅਸੰਭਵ ਨਹੀਂ ਹੈ, ਸੰਭਵ ਨਹੀਂ ਹੈ।
ਫਿਰ ਉਹਨਾਂ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ,
ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ, ਸ਼੍ਰੀ ਕਿਰਪਾ ਦੇ ਨਾਲ ਮੈਂ ਉਸ ਸਮੇਂ ਤੱਕ ਨਾ ਆਰਾਮ ਕਰਾਂਗਾ, ਆਰਾਮ ਕਰਾਂਗਾ, ਨਾ ਚੁਕਾਂਗਾ, ਨਾ ਚੁਕਾਂਗਾ, ਜਦ ਤੱਕ ਮੇਰਾ ਸਿਰ ਸ਼੍ਰੀ ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ, ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ।
ਸਿੱਖਾਂ ਵਿੱਚ ਜੋਸ਼ ਆਇਆ ਅਤੇ ਉਹਨਾਂ ਦੇ ਸ਼ਬਦਾਂ ਨੇ ਅਸਮਾਨ ਨੂੰ ਹਿਲਾ ਦਿੱਤਾ।
ਅੱਜ ਇੱਕ ਮੌਕਾ ਹੈ, ਅੱਜ ਮੈਂ ਵੀ ਸ਼ਹੀਦਾਂ ਦੇ ਨਾਲ ਜੁੜ ਜਾਵਾਂਗਾ। ਜੇ ਤੁਹਾਡੀ ਵੀ ਚਾਹ ਇਸ ਸੇਵਾ ਨੂੰ ਪਾਉਣ ਦੀ ਹੈ ਤਾਂ ਆਓ, ਅਸੀਂ ਇਸ ਅਸੰਭਵ ਕਾਰਜ ਵਿੱਚ ਡਟੀਏ। ਜੇ ਤੁਸੀਂ ਮੌਤ ਦੇ ਡਰ ਨੂੰ ਖਤਮ ਕਰਕੇ ਜੂਝਣਾ ਚਾਹੁੰਦੇ ਹੋ ਤਾਂ ਆਓ ਇਸ ਲਕੀਰ ਦੇ ਵਿੱਚ ਕਦਮ ਰੱਖੋ।
ਹੁਣ ਸਮਾਂ ਆ ਗਿਆ ਹੈ, ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਨ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ, ਪਰ ਉਹ ਲੜਦੇ ਰਹੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ
ਹੈ। ਤੁਹਾਡੀ ਤਾਕਤ ਇੱਕ ਝੂਠ ਹੈ, ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ, ਇਹ ਟਿਕਣ ਵਾਲੀ ਨਹੀਂ।
ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨ ਲੇਵਾ ਵਾਰ ਕੀਤਾ, ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ, ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਯੰ ਨਿਰਣਾਮੇ ਅਕਾਮੇ।
ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਯੰ ਨਿਰਣਾਮੇ ਅਕਾਮੇ।
ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ। ਉਹਨਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਜੀਵਨ ਬਿਤਾਇਆ ਅਤੇ ਆਪਣੇ ਗੁਰੂ ਦੀ ਸੇਵਾ ਕੀਤੀ। ਉਸਦੀ ਆਤਮਾ ਤੁਰੰਤ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਛੋਟੀ ਜਿਹੀ ਜਲ ਦੀ ਬੂੰਦ ਵੱਡੇ ਸਮੁੰਦਰ ਵਿੱਚ ਇੱਕਮਿੱਕ ਹੋ ਜਾਂਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਲਾਭ ਲਿਆ ਹੈ। ਸਿੱਖ ਨੈੱਟ ਦੁਆਰਾ ਕੀਤੇ ਜਾ ਰਹੇ ਉਪਰਾਲੇ ਵਿੱਚ ਸੇਵਾ ਲਈ ਇਸ ਲਿੰਕ 'ਤੇ ਕਲਿੱਕ ਕਰੋ ਅਤੇ ਹੋਰ ਕਹਾਣੀਆਂ ਲਈ ਆਪਣਾ ਦਾਨ ਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।